ਬਾਬਾ ਜੀ ਦੇ ਅੰਤਲੇ ਦਿਨ ਸੰਨ 1941 ਦੀ ਗੱਲ ਹੈ ਕਿ ਬਾਬਾ ਜੀ ਨੂੰ ਨਮੋਨੀਆ ਦੀ ਸ਼ਿਕਾਇਤ ਹੋ ਗਈ ਅਤੇ ਦਸ਼ਾ ਇਤਨੀ ਵਿਗੜ ਗਈ ਕਿ ਸਰੀਰ ਦੇ ਕਾਇਮ ਰਹਿਣ ਦੀ ਕੋਈ ਆਸ ਨਾ ਰਹੀ। ਆਪ ਨੂੰ ਇਲਾਜ ਵਾਸਤੇ ਬਹੁਤ ਕਿਹਾ ਗਿਆ ਪਰ ਆਪ ਜੀ ਨੇ ਇਨਕਾਰ ਕਰ ਦਿੱਤਾ ਅਤੇ ਸੰਗਤ ਨੇ ਬਹੁਤ ਮਜ਼ਬੂਰ ਕੀਤਾ ਅਤੇ ਆਪ ਨੂੰ ਹਜ਼ੂਰ ਸਾਹਿਬ ਲੈ ਆਏ। ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਤੋਂ ਚੱਲਣ ਵੇਲੇ ਬਾਬਾ ਜੀ ਨੇ ਗੁਰਦੁਆਰੇ ਦੀ ਸੇਵਾ ਦੀ ਸਪੁਰਦਗੀ ਪੰਜਾਂ ਸਿੰਘਾਂ ਨੂੰ ਕਰ ਦਿੱਤੀ, ਜਿਸ ਤੋਂ ਸਾਰੇ ਸਮਝ ਗਏ ਕਿ ਆਪ ਹੁਣ ਚੋਲਾ ਛੱਡਣ ਵਾਲੇ ਹਨ। ਡੇਰੇ ਦੇ ਸੇਵਾਦਾਰ ਅਤਿ ਵਿਆਕੁਲ ਜੇ ਹੋ ਗਏ। ਉਹਨਾਂ ਨੇ ਅਤੇ ਹਜ਼ੂਰ ਸਾਹਿਬ ਦੀ ਸੰਗਤ ਨੇ ਮਿਲ ਕੇ ਸੱਚਖੰਡ ਹਾਜ਼ਰ ਹੋ ਕੇ ਅਖੰਡ ਪਾਠ ਸਾਹਿਬ ਕਰਵਾਇਆ ਅਤੇ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਨੂੰ ਉਹਨਾਂ ਵਿੱਚ ਅਜੇ ਹੋਰ ਰਹਿਣ ਦੀ ਬਖਸ਼ਿਸ਼ ਕਰਨ। ਸੰਗਤ ਨੇ ਆਪਣੇ ਇਸ ਇਰਾਦੇ ਦਾ ਬਾਬਾ ਜੀ ਪਾਸ ਕੋਈ ਜ਼ਿਕਰ ਨਾ ਕੀਤਾ ਕਿਉਂਕਿ ਡਰਦੇ ਸਨ ਕਿ ਪੁੱਛਣ 'ਤੇ ਆਪ ਨਾ ਕਰ ਦੇਣ ਅਤੇ ਚੁੱਪ ਚਾਪ ਹੀ ਸੰਗਤ ਨੇ ਸੱਚਖੰਡ ਜਾ ਕੇ ਅਰਦਾਸਾ ਸੋਧਿਆ ਅਤੇ ਅਖੰਡ ਪਾਠ ਸਾਹਿਬ ਕਰਵਾਇਆ। ਅਰਦਾਸਾ ਸੋਧ ਕੇ ਜਦ ਸਿੰਘ ਬਾਬਾ ਜੀ ਪਾਸ ਵਾਪਸ ਪਹੁੰਚੇ ਤਾਂ ਆਪ ਨੇ ਇਸ ਗੱਲ ਨੂੰ ਕੁਝ ਪਸੰਦ ਨਾ ਕੀਤਾ। ਅਜੇ ਸਿੰਘਾਂ ਨੇ ਕੋਈ ਗੱਲ ਨਹੀਂ ਕੀਤੀ ਸੀ ਕਿ ਆਪ ਨੇ ਬਚਨ ਕਰ, ਤੁਸੀਂ ਸਾਨੂੰ ਵੱਡੀ ਦੇ ਕੇ ਰੱਖ ਲਿਆ ਹੈ ਭਾਈ, ਸਾਡੀ ਤਾਂ ਅੱਗੇ ਉਡੀਕ ਹੋ ਰਹੀ ਸੀ, ਤੁਹਾਡੀ ਮਰਜ਼ੀ 2-2.5 ਸਾਲ ਹੋਰ ਸਹੀ। ਬੁੱਢਾ ਦਲ ਦੇ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਬਹੁਤ ਭਜਨੀਕ ਗੁਰਮੁਖ ਪਿਆਰੇ ਸਨ। ਉਹਨਾਂ ਨੇ ਇਹਨਾਂ ਦਿਨਾਂ ਵਿੱਚ ਹੀ ਚੋਲਾ ਛੱਡਿਆ ਸੀ। ਬਾਬਾ ਧਰਮ ਸਿੰਘ ਜੀ ਦੱਸਦੇ ਹਨ ਕਿ ਕਿਸੇ ਸਮੇਂ ਬਾਬਾ ਸਾਹਿਬ ਸਿੰਘ ਜੀ ਨੇ ਬਾਬਾ ਮਿਤ ਸਿੰਘ ਜੀ ਨੂੰ ਕਿਹਾ ਸੀ ਕਿ ਜਦ ਅਸੀਂ ਚੋਲਾ ਛੱਡੀਏ ਤਾਂ ਤੁਸੀਂ ਸਾਨੂੰ ਆਪਣੇ ਨਾਲ ਅੱਗੇ ਲਿਜਾਣਾ ਹੈ। ਉਡੀਕ ਤੋਂ ਭਾਵ ਉਸ ਗੱਲ ਵੱਲ ਇਸ਼ਾਰਾ ਜਾਪਦਾ ਸੀ। ਇਸ ਦੇ ਮਗਰੋਂ ਬਾਬਾ ਜੀ ਛੇਤੀ ਹੀ ਅਰੋਗ ਹੋ ਗਏ ਅਤੇ ਫਿਰ ਵਾਪਸ ਮਾਤਾ ਸਾਹਿਬ ਦੇ ਗੁਰਦੁਆਰੇ ਆ ਗਏ ਅਤੇ ਸੇਵਾ ਵਿੱਚ ਲੱਗ ਗਏ। ਸੰਨ 1944 ਸੰਮਤ 2001 ਅੱਸੂ ਦੇ ਸ਼ੁਰੂ ਤੋਂ ਹੀ ਆਪ ਨੇ ਸੁਭਾਵਕ ਤੁਰਦੇ ਫਿਰਦੇ ਕਈ ਵਾਰ ਇਹ ਤੁਕ ਪੜ ਦੇਣੀ, ਜਾਗ ਹੋ ਸੁੱਤੇ ਹੋ ਚੱਲਿਆ ਵਣਜਾਰਾ। ਇਹਨਾਂ ਦਿਨਾਂ ਵਿੱਚ ਜੇ ਕਿਸੇ ਨੇ ਪ੍ਰਬੰਧ ਸੰਬੰਧੀ ਕਿਸੇ ਗੱਲ ਦਾ ਜ਼ਿਕਰ ਕਰਨਾ ਤਾਂ ਆਪ ਨੇ ਕਹਿ ਦੇਣਾ, ਜੋ ਹੋਊ ਸੋ ਕਰ ਲਓ। ਇੱਕ ਦਿਨ ਸੁਭਾਵਕ ਹੀ ਆਪ ਲੰਗਰ ਦੇ ਪਾਸ ਲੱਕੜਾਂ ਦੇ ਢੇਰ ਪਾਸ ਆਣ ਖਲੋਤੇ ਅਤੇ ਇਸ਼ਾਰਾ ਕਰਕੇ ਸੇਵਾਦਾਰ ਨੂੰ ਆਖਿਆ ਕਿ ਇਹ ਲੱਕੜ ਨਾ ਵਰਤਣਾ, ਇਸ ਨੂੰ ਰੱਖ ਛੱਡੋ, ਸਿਰਹਾਣੇ ਰੱਖਣ ਲਈ ਅੱਛੀ ਹੈ। ਇੱਕ ਹੋਰ ਲੱਕੜ ਲਈ ਕਿਹਾ ਕਿ ਇਹ ਪਾਸੇ ਰੱਖਣ ਵਾਲੀ ਹੈ। ਇਸ ਤਰ੍ਹਾਂ ਆਪ ਨੇ ਕੁਝ ਮੋਟੀਆਂ ਮੋਟੀਆਂ ਲੱਕੜਾਂ ਵੱਖਰੀਆਂ ਕਰਵਾ ਦਿੱਤੀਆਂ। ਲੰਗਰ ਵਿੱਚ ਵਰਤਣ ਲਈ ਲੱਕੜੀਆਂ ਆਪ ਹੀ ਜੰਗਲ ਵਿੱਚੋਂ ਕੱਟ ਕੇ ਲਿਆਉਣੀਆਂ ਪੈਂਦੀਆਂ ਸਨ। ਮੋਟੀਆਂ ਅਤੇ ਸੁੱਕੀਆਂ ਲੱਕੜਾਂ ਝੱਟ-ਪੱਟ ਹਾਸਲ ਕਰਨੀਆਂ ਜ਼ਰਾ ਕਠਿਨ ਹੁੰਦੀਆਂ ਸਨ। ਬਾਬਾ ਜੀ ਆਪਣੇ ਸੰਸਕਾਰ ਦਾ ਪ੍ਰਬੰਧ ਆਪ ਕਰ ਹੀ ਰਹੇ ਸਨ। ਆਪ ਦੇ ਸੁਭਾਵਕ ਆਖੇ ਬੰਨ ਤੇ ਵੀ ਪੂਰਾ ਅਮਲ ਕੀਤਾ ਜਾਂਦਾ ਸੀ, ਪਰ ਆਪ ਅੱਗੇ ਸਵਾਲ ਕਰਨ ਜਾਂ ਆਪ ਦੇ ਬਚਨਾਂ ਦੀ ਛਾਣਬੀਣ ਕਰਨ ਤੋਂ ਸਭ ਹੀ ਬਹੁਤ ਭੈ ਖਾਂਦੇ ਸਨ ਕਿ ਪਤਾ ਨਹੀਂ ਕਿ ਉੱਤਰ ਦੇਣ ਜਾਂ ਕਿ ਗੱਲ ਮੂੰਹੋਂ ਨਿਕਲ ਜਾਵੇ, ਕਿਉਂਕਿ ਆਪ ਦੇ ਬਚਨ ਅਮੋਗ ਹੋਇਆ ਕਰਦੇ ਸਨ। ਇਸ ਕਰਕੇ ਕਿਸੇ ਨੇ ਇਹ ਪੁੱਛਣ ਦਾ ਹੀਆ ਨਾ ਕੀਤਾ ਕਿ ਇਹ ਲੱਕੜਾਂ ਆਪ ਜੀ ਕਿਸ ਵਾਸਤੇ ਕਹਿ ਰਹੇ ਹੋ। ਇਹ ਗੱਲਾਂ ਦੱਸਦੀਆਂ ਹਨ ਕਿ ਆਪ ਆਪਣਾ ਦੇਹਾਂਤ ਨੇੜੇ ਭਵਿੱਖਤ ਕਾਲ ਵਿੱਚ ਅਨੁਭਵ ਕਰ ਰਹੇ ਸਨ, ਪਰ ਚਿਹਰੇ 'ਤੇ ਕੋਈ ਉਦਾਸੀ ਜਾਂ ਸਰੀਰ ਕਰਕੇ ਕੋਈ ਨਿਰਬਲਤਾ ਨਹੀਂ ਸੀ। ਸੇਵਾ ਅਤੇ ਹੋਰ ਸਾਰੇ ਕੰਮ ਉਸੇ ਤਰ੍ਹਾਂ ਚੜ੍ਹਦੀਆਂ ਆਪ ਜੀ ਨਿਭਾ ਰਹੇ ਸੋ। ਬਾਬਾ ਜੀ ਦਾ ਪ੍ਰਲੋਕ ਗਮਨ ਕਰਨਾ। ਸੰਨ 1944 ਸੰਮਤ 2001 ਦੇ 2 ਕੱਤਕ ਮੰਗਲਵਾਰ ਮੱਸਿਆ ਵਾਲੇ ਦਿਨ ਆਪਣੇ ਬਹੁਤ ਤੜਕੇ ਹੀ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਆਪਣੀ ਹੱਥੀ ਝਾੜੂ ਦਿੱਤਾ। ਇੱਕ ਸੇਵਾ ਕਈ ਸਾਲਾਂ ਤੋਂ ਆਪ ਨੇ ਕਦੀ ਨਹੀਂ ਕੀਤੀ, ਪਰ ਅੱਜ ਖਾਸ ਚਾਅ ਨਾਲ ਕਰ ਰਹੇ ਸੋ ਅਤੇ ਪ੍ਰੇਮ ਦੀਆਂ ਠਾਠਾਂ ਮੱਲੋ ਜੋਰੀ ਚਿਹਰੇ 'ਤੇ ਆਪਣੀਆਂ ਹੱਥਾਂ ਟੱਪ ਕੇ ਬਾਹਰ ਫੁੱਟ ਫੁੱਟ ਪੈਂਦੀਆਂ ਸਨ। ਅਨੋਖੀ ਜੀ ਭਾਵਨਾ ਸੀ ਜੋ ਕਿ ਆਪ ਨੇ ਆਪਣੀ ਅਵਸਥਾ ਵਿੱਚ ਘੱਟ ਹੀ ਆਪਣੇ ਮਨ ਤੋਂ ਬਾਹਰ ਸਰੀਰ ਕਰਕੇ ਪ੍ਰਗਟ ਹੋਣ ਦਿੱਤੀ ਸੀ। ਇਉਂ ਜਾਪਦਾ ਸੀ ਜਿਵੇਂ ਕੋਈ ਕਿਤੇ ਜਾਣ ਲੱਗਾ ਆਖਰੀ ਵਾਰ ਆਪਣਾ ਪ੍ਰੇਮ ਪ੍ਰਗਟ ਕਰਦਾ ਹੈ। ਦੇਖਣ ਵਾਲੇ ਇਸ ਨਵੀਂ ਸੇਵਾ ਤੋਂ ਕੁਝ ਹੈਰਾਨ ਸਨ, ਪਰ ਆਪ ਦੇ ਪਾਸ ਆ ਕੇ ਪ੍ਰਸ਼ਨ ਕੌਣ ਕਰੇ, ਭਾਵ ਆਪ ਜੀ ਨੂੰ ਆ ਕੇ ਕੌਣ ਪੁੱਛੇ। ਫਿਰ ਆਪ ਨੇ ਰੋਜ਼ ਵਾਂਗ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ, ਦੀਵਾਨ ਸਜਿਆ, ਕੀਰਤਨ ਹੋਇਆ, ਭੋਗ ਪੈਣ ਅਤੇ ਪਿੱਛੋਂ ਅਰਦਾਸਾ ਹੋਇਆ ਅਤੇ ਆਪ ਨੇ ਨਿੱਤ ਵਾਂਗ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਇਆ। ਸਮਾਗਮ ਦੀ ਸਮਾਪਤੀ ਤੇ ਆਪਨੇ ਸੰਗਤ ਨੂੰ ਸੰਬੋਧਨ ਕੀਤਾ ਕਿ ਤੁਸੀਂ ਦਿਨ ਭਰ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਹੋ ਅਤੇ ਬੈਠ ਕੇ ਭਜਨ ਪਾਠ ਲਈ ਸਮਾਂ ਘੱਟ ਮਿਲਦਾ ਹੈ। ਜੇ ਤੁਸੀਂ ਰੋਜ਼ ਇਸੇ ਸਮੇਂ ਦੀਵਾਨ ਦੀ ਸਮਾਪਤੀ ਤੇ 10-15 ਮਿੰਟ ਸਤਨਾਮ ਵਾਹਿਗੁਰੂ ਦਾ ਮਹਾਂਮੰਤਰ ਦਾ ਜਾਪ ਸਾਰੇ ਰਲ ਕੇ ਇਕਾਗਰਤਾ ਚਿੱਤ ਹੋ ਕੇ ਕਰ ਲਿਆ ਕਰੋ ਤੇ ਦਿਨ ਭਰ ਨਿਰਕਪਟ ਹੋ ਕੇ ਨਿਰਿਛਿਤ ਗੁਰੂ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਦੇ ਰਹੋਗੇ ਤਾਂ ਇਹ ਤੁਹਾਡਾ 24 ਘੰਟੇ ਦਾ ਹੀ ਜਾਪ ਸਮਝਿਆ ਜਾਵੇਗਾ। 24 ਘੰਟੇ ਸਫਲ ਹੋਣਗੇ। ਉਸ ਸਮੇਂ ਕਿਸੇ ਨੂੰ ਖਿਆਲ ਨਹੀਂ ਆਇਆ ਕਿ ਜਿਨ੍ਹਾਂ ਵਿੱਚ ਰਲ ਕੇ ਆਪ ਨੇ ਇੰਨੇ ਬਰਸ ਗੁਰੂ ਘਰ ਦੀ ਸੇਵਾ ਕੀਤੀ ਹੈ ਅਤੇ ਸੇਵਾ ਦੀ ਜਾਂਚ ਸਿਖਾਉਂਦੇ ਰਹੇ, ਉਹਨਾਂ ਨੂੰ ਉਸਦੇ ਇਵਜ਼ਾਨੇ ਵਿੱਚ ਇਹ ਵਰ ਦੇ ਰਹੇ ਹਨ ਅਤੇ ਆਪਣੇ ਸਰੀਰ ਤਿਆਗਣ ਤੋਂ ਬਾਅਦ ਦਾ ਵੀ ਫਿਕਰ ਕਰ ਰਹੇ ਹਨ ਤਾਂ ਜੋ ਉਹਨਾਂ ਦਾ ਪ੍ਰਲੋਕ ਸੁਧਾਰਿਆ ਜਾ ਸਕੇ। ਉਪਰੋਕਤ ਜਾਪ ਦਾ ਨਿਤਨੇਮ ਹੁਣ ਤੱਕ ਮਾਤਾ ਸਾਹਿਬ ਦੇਵਾ ਦੇ ਗੁਰਦੁਆਰੇ ਉਸੇ ਤਰ੍ਹਾਂ ਹੀ ਜਾਰੀ ਹੈ। ਦੀਵਾਨ ਦੀ ਸਮਾਪਤੀ ਮਗਰੋਂ ਅੱਜ ਲੰਗਰ ਛੇਤੀ ਹੀ ਸੱਜ ਗਿਆ ਕਿਉਂਕਿ ਉਸ ਦਿਨ ਦੀਪਮਾਲਾ ਸੀ ਅਤੇ ਸੰਗਤਾਂ ਨੇ ਗੁਰਦੁਆਰੇ ਸੱਚਖੰਡ ਵਿਖੇ ਦੀਪਮਾਲਾ ਦੇ ਦੀਵਾਨ ਦੇ ਮਹੱਲੇ 'ਤੇ ਪਹੁੰਚਣਾ ਸੀ। ਬਾਬਾ ਜੀ ਨੇ ਅੱਜ ਰੋਜ਼ ਨਾਲੋਂ ਵੱਧ ਹਿੱਸਾ ਲੰਗਰ ਸਜਾਉਣ ਦੀ ਸੇਵਾ ਵਿੱਚ ਲਿਆ ਅਤੇ ਲੰਗਰ ਛਕਾ ਕੇ ਇਸ ਦਫ਼ਾ ਉਚੇਚਾ ਕਹਿ ਕਹਿ ਕੇ ਸਭ ਨੂੰ ਸੱਚਖੰਡ ਵੱਲ ਤੋਰ ਦਿੱਤਾ। ਉਂਝ ਆਪ ਕਦੇ ਕਿਸੇ ਨੂੰ ਜਾਣ ਜਾਂ ਨਾ ਜਾਣ ਵਾਸਤੇ ਕਦੇ ਨਹੀਂ ਆਖਦੇ ਸੋ। ਬਾਬਾ ਧਰਮ ਸਿੰਘ ਜੀ ਜੋ ਪਹਿਲੇ ਘੱਟ ਹੀ ਕਦੇ ਹਜ਼ੂਰ ਸਾਹਿਬ ਗਏ, ਅੱਜ ਉਹ ਵੀ ਤਿਆਰ ਹੋ ਗਏ। ਪਿੱਛੇ ਡੇਰੇ ਵਿੱਚ ਕੇਵਲ 3 ਸਿੰਘ ਹੀ ਰਹਿ ਗਏ। ਇਕਾਂਤ ਹੋ ਕੇ ਆਪ ਆਪਣੀਆਂ ਕੁਟੀਆ ਵਿੱਚ ਧਿਆਨ ਮਗਨ ਹੋ ਕੇ ਸਮਾਧੀ ਸਥਿਤ ਹੋ ਗਏ। ਇਹ ਪਹਿਲਾ ਦਿਨ ਸੀ ਜਦ ਕਿ ਆਪ ਨੂੰ ਦਿਨ ਵੇਲੇ ਕੁਟੀਆ ਵਿੱਚ ਸਮਾਧੀ ਸਥਿਤ ਦੇਖਿਆ ਗਿਆ ਹੋਵੇ। 3 ਵਜੇ ਜਦ ਦੇਗ ਤਿਆਰ ਕਰਨ ਦਾ ਸਮਾਂ ਹੋਇਆ ਤਾਂ ਇੱਕ ਸਿੰਘ ਥੋੜ੍ਹੀ ਜਿਹੀ ਦੇਗ ਤਿਆਰ ਕਰਨ ਲੱਗਾ। ਬਾਬਾ ਜੀ ਨੇ ਕਿਹਾ ਕਿ ਅੱਜ ਬਹੁਤ ਸੰਗਤ ਆਉਣੀ ਹੈ, ਬਹੁਤ ਸਾਰੀ ਦੇਗ ਤਿਆਰ ਕਰੋ। ਬਾਬਾ ਜੀ ਦੇ ਬਚਨਾਂ 'ਤੇ ਸਿੰਘ ਹੈਰਾਨ ਸੀ ਕਿਉਂਕਿ ਸੰਗਤ ਨੇ ਹਜ਼ੂਰ ਸਾਹਿਬ ਤੋਂ ਦੂਸਰੇ ਦਿਨ ਮੁੜਨਾ ਸੀ, ਪਰ ਹਮੇਸ਼ਾ ਵਾਂਗ ਆਪ ਦੀ ਆਗਿਆ ਦੀ ਪਾਲਣਾ ਕੀਤੀ ਗਈ ਅਤੇ ਹੋਰ ਸਵਾਲ ਜਵਾਬ ਨਾ ਕੀਤਾ ਗਿਆ। ਲਗਭਗ 4 ਵਜੇ ਜਦ ਉਹ ਸਿੰਘ ਦੇਗ ਤਿਆਰ ਹੋ ਜਾਣ 'ਤੇ ਬਾਰੇ ਆਪ ਜੀ ਨੂੰ ਦੱਸਣ ਵਾਸਤੇ ਆਇਆ ਤਾਂ ਕੀ ਦੇਖਦਾ ਹੈ ਕਿ ਬਾਬਾ ਜੀ ਆਪਣੇ ਉੱਪਰ ਚਾਦਰ ਤਾਣ ਕੇ ਚੋਲਾ ਤਿਆਗ ਗਏ ਹਨ। ਇੱਕ ਸਿੰਘ ਨੇ ਝਟਪਟ ਨੱਸ ਕੇ ਸੱਚਖੰਡ ਖਬਰ ਕੀਤੀ। ਸੁਣਦੇ ਸਾਰ ਡੇਰੇ ਦੇ ਸਾਰੇ ਸਿੰਘ ਅਤੇ ਸੱਚਖੰਡ ਦੀ ਹੋਰ ਬਹੁਤ ਸਾਰੀ ਸੰਗਤ ਮਾਤਾ ਸਾਹਿਬ ਦੇ ਗੁਰਦੁਆਰੇ ਪਹੁੰਚ ਗਈ ਅਤੇ ਸੰਸਕਾਰ ਦੀ ਤਿਆਰੀ ਹੋਣ ਲੱਗੀ। ਹੋਰ ਵੀ ਦੂਰ ਨੇੜੇ ਤੋਂ ਜਿੱਥੋਂ ਜਿੱਥੇ ਤੱਕ ਪਤਾ ਲੱਗਿਆ ਸੰਗਤ ਇਕੱਠੀ ਹੋ ਗਈ। ਇੱਕ ਸੁੰਦਰ ਵਿਮਾਨ ਸਜਾ ਕੇ ਗੁਰਦੁਆਰੇ ਦੀ ਪਰਿਕਰਮਾ ਸੰਗਤਾਂ ਨੇ ਕੀਰਤਨ ਕਰਦਿਆਂ ਕਰਵਾਈ ਅਤੇ ਜਿਸ ਟਿਕਾਣੇ 'ਤੇ ਬਾਬਾ ਜੀ ਦੀ ਕੁਟੀਆ ਸੀ ਉੱਥੋਂ ਕੁਟੀਆ ਹਟਾ ਕੇ ਅੰਗੀਠਾ ਸਾਜ ਦਿੱਤਾ ਗਿਆ ਅਤੇ ਬਾਬਾ ਜੀ ਦਾ ਚੋਲਾ ਅਗਨੀ ਦੇ ਸਪੁਰਦ ਕਰ ਦਿੱਤਾ ਗਿਆ। ਬਾਬਾ ਜੀ ਦੀ ਅੰਗੀਠੇ ਵਾਲੀ ਥਾਵੇਂ ਹੁਣ ਸਮਾਹ ਤਿਆਰ ਹੋ ਕੇ ਸੋਭ ਰਹੀ ਹੈ। ਇੱਕ ਪੱਕਾ ਭੋਰਾ ਹੇਠਾਂ ਜ਼ਮੀਨ ਵਿੱਚ ਅਤੇ ਉਸਦੇ ਉੱਪਰ ਇੱਕ ਹੋਰ ਅਸਥਾਨ ਬਣਾਇਆ ਗਿਆ ਹੈ ਜਿਸ ਵਿੱਚ ਸ਼ਸਤਰ ਆਦਿ ਸਜਾਏ ਹੋਏ ਹਨ। ਨਾਲ ਹੀ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਅਤੇ ਵੇਖਣ ਵਾਲਿਆਂ ਦੇ ਮਨਾਂ ਨੂੰ ਗੁਰੂ ਪੱਗ 'ਤੇ ਤੁਰੀ ਜਾਣ ਲਈ ਹੁਲਾਰਾ ਦੇ ਰਿਹਾ ਹੈ। ਆਪ ਦੇ ਪ੍ਰਲੋਕ ਪਧਾਰਨੇ 'ਤੇ ਮਾਤਾ ਸਾਹਿਬ ਦੇਵਾ ਦੇ ਸੱਚਖੰਡ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਰੱਖੇ ਗਏ ਸਨ। ਭਾਵੇਂ ਆਪ ਆਪਣੇ ਪਿੰਡ ਮੰਡਿਆਲੀ ਕਦੇ ਨਹੀਂ ਗਏ, ਪਰ ਆਪ ਦੇ ਉੱਚ ਜੀਵਨ ਦਾ ਸਤਿਕਾਰ ਕਰਦਿਆਂ ਉੱਥੇ ਦੇ ਮੁਖੀ ਸੱਜਣਾਂ ਨੇ, ਹੋਰ ਪਿੰਡ ਵਾਸੀਆਂ ਨੇ ਆਪ ਦੀ ਯਾਦ ਵਿੱਚ ਬੜੇ ਉਤਸ਼ਾਹ ਨਾਲ ਅਖੰਡ ਪਾਠ ਸਾਹਿਬ ਕੀਤਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ। ਬਾਬਾ ਜੀ ਦੀ ਯਾਦ ਵਿੱਚ ਉੱਥੇ ਇੱਕ ਪੱਥਰ ਕਾਇਮ ਕਰਨ ਦਾ ਵੀ ਉੱਦਮ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਆਪ ਦੇ ਸਰੀਰ ਤਿਆਗਣ 'ਤੇ ਉਸ ਸਮੇਂ ਆਪ ਦੇ ਦੂਰ ਬੈਠੇ ਕਈ ਪ੍ਰੇਮੀਆਂ ਨੂੰ ਇਸ ਘਟਨਾ ਦਾ ਝਲਕਾਰਾ ਹੋਇਆ। ਹਰ ਹਰ ਜਨ ਦੁਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ 'ਤੇ ਉਪਜ ਤਰੰਗ ਜਿਓ, ਜਲ ਹੀ ਬਿਖੈ ਸਮਾਹੇ। ਬਾਬਾ ਜੀ ਦੇ ਸੱਚਖੰਡ ਜਾਣ ਮਗਰੋਂ ਗੁਰਦੁਆਰੇ ਦੀ ਸੇਵਾ। ਬਾਬਾ ਜੀ ਇੱਕ ਬ੍ਰਹਮ ਗਿਆਨੀ ਦਾ ਸੋਹਣਾ ਜੀਵਨ ਬਤੀਤ ਕਰਕੇ ਗੁਰਗੋਦ ਵਿੱਚ ਜਾ ਵਿਰਾਜੇ। ਪੂਰਨ ਗੁਰਸਿੱਖੀ ਰੀਤ ਅਨੁਸਾਰ ਆਪ ਨੇ ਕਦੇ ਕੋਈ ਚੇਲਾ ਨਹੀਂ ਬਣਾਇਆ ਅਤੇ ਨਾ ਹੀ ਕੋਈ ਸੇਵਕ, ਪਰ ਜਿਨ੍ਹਾਂ ਦੇ ਮਨ ਅੰਦਰ ਆਪ ਲਈ ਪ੍ਰੇਮ ਅਤੇ ਸਤਿਕਾਰ ਸੀ ਉਹਨਾਂ ਦੇ ਜੀਵਨ ਸੁਤੇ ਹੀ ਉੱਚੇ ਹੋ ਗਏ। ਜਿਨ੍ਹਾਂ ਨੇ ਆਪ ਦੇ ਕਿਸੇ ਬਚਨ ਪਰ ਅਮਲ ਕੀਤਾ ਉਹਨਾਂ ਦੇ ਖਿਆਲਾਂ ਦੀਆਂ ਮੁਹਾਰਾਂ ਮੁੜ ਗਈਆਂ ਅਤੇ ਜੀਵਨ ਸਫਲ ਹੋਏ। ਆਪ ਦੇ ਅਮਲੀ ਜੀਵਨ ਨੇ ਅਨੇਕਾਂ ਨੂੰ ਨਾਮ ਬਾਣੀ ਦੇ ਸੇਵਾ ਦੀ ਛੋਹ ਲਾਈ। ਪਿੱਛੇ ਡੇਰੇ ਦਾ ਪ੍ਰਬੰਧ ਕੀ ਹੋਵੇਗਾ, ਕੌਣ ਮੁਖੀ ਸੇਵਾਦਾਰ ਬਣੇਗਾ, ਇਸ ਗੱਲ ਦੀ ਕੋਈ ਨਾ ਆਪ ਨੂੰ ਪਕੜ ਸੀ ਅਤੇ ਨਾ ਹੀ ਆਪ ਨੇ ਕੋਈ ਕਿਸੇ ਨੂੰ ਸਪੁਰਦਗੀ ਕੀਤੀ। ਆਪਣਾ ਪਿਆਨਾ ਚੁੱਪ ਚਾਪ ਅਤੇ ਅੱਛੋ ਪੱਲੇ ਹੀ ਕੀਤਾ। ਆਗੂ ਹੁੰਦੇ ਹੋਏ ਆਪ ਮੋਹਰੀ ਨਹੀਂ ਬਣੇ ਸਨ ਅਤੇ ਨਾ ਹੀ ਕਿਸੇ ਨੂੰ ਮੋਹਰੀ ਬਣਾਇਆ। ਭਾਵੇਂ 2 ਸਾਲ ਪਹਿਲਾਂ ਜਦ ਰੋਗ ਗ੍ਰਸਤ ਹੋ ਕੇ ਆਪ ਨਾਂਦੇੜ ਪਧਾਰੇ ਤਾਂ ਪੰਜਾਂ ਸਿੰਘਾਂ ਨੂੰ ਸੇਵਾ ਸੌਂਪ ਗਏ ਸਨ। ਭਾਵ ਇਹ ਸੀ ਕਿ ਲੋੜ ਪੈਣ 'ਤੇ ਸੰਗਤ ਵਿੱਚੋਂ 5 ਸਿੰਘ ਰਲ ਕੇ ਗੁਰਮਤਾ ਕਰ ਲੈਣ ਅਤੇ ਕਾਰਜ ਸਾਧ ਲੈਣ। ਪਰ ਇਸ ਵਾਰ ਆਪ ਨੇ ਮੂੰਹੋਂ ਕੁਝ ਨਹੀਂ ਉਚਾਰਿਆ, ਪਰ ਆਪ ਦੇ ਗੁਰਪੁਰੀ ਪਿਆਨੇ ਮਗਰੋਂ ਸੰਗਤ ਨੇ ਵਿਚਾਰ ਕਰਕੇ ਬਾਬਾ ਧਰਮ ਸਿੰਘ ਜੀ ਨੂੰ ਗੁਰਦੁਆਰੇ ਦੀ ਵਾਧਾ ਆਗੂ ਥਾਪਿਆ। ਆਪ ਬਾਬਾ ਮਿਤ ਸਿੰਘ ਜੀ ਨਾਲ ਹੀ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਪੁੱਜੇ ਸਨ ਅਤੇ ਅੰਤ ਸਮੇਂ ਤੱਕ ਉਹਨਾਂ ਦੇ ਨਾਲ ਹੀ ਰਹੇ। ਇਸ ਕਰਕੇ ਸੰਗਤਾਂ ਵਿੱਚ ਆਪ ਦਾ ਸਤਿਕਾਰ ਸੀ। ਆਪ ਆਪਣੇ ਹੱਥੀਂ ਸੇਵਾ ਘੱਟ ਹੀ ਕਰਦੇ ਸਨ, ਪਰ ਆਪ ਨਿਸ਼ਕਪਟ ਭਜਨ ਬੰਦਗੀ ਕਰਨ ਵਾਲੇ ਅਭਿਆਸੀ ਪੁਰਸ਼ ਸਨ। ਅਜੇ ਥੋੜ੍ਹੇ ਹੀ ਦਿਨ ਬੀਤੇ ਸਨ ਕਿ ਡੇਰੇ ਦੀ ਪਹਿਲੀ ਹਾਲਤ ਕਾਇਮ ਨਾ ਰਹੀ ਸਕੀ। ਥੋੜ੍ਹਾ ਕਲਯੁਗ ਆ ਗਿਆ, ਬਹੁਤ ਸਾਰੇ ਸੇਵਾਦਾਰ ਗੁਰਦੁਆਰਾ ਛੱਡ ਕੇ ਚਲੇ ਗਏ। ਗੁਰਦੁਆਰੇ ਦੀ ਸੇਵਾ ਵਿੱਚ ਜੋ ਕਿ ਇੱਕ ਚੰਗੇ ਵੱਡੇ ਜ਼ਿਮੀਂਦਾਰੇ ਨਾਲੋਂ ਘੱਟ ਨਹੀਂ, ਕਈ ਤਰ੍ਹਾਂ ਦੇ ਵਿਘਨ ਪੈਣ ਲੱਗ ਪਏ। ਗੁਰਦੁਆਰੇ ਦੀ ਇੰਨੀ ਜ਼ਮੀਨ ਹੈ ਪਰ ਸੇਵਾ ਕਰਨ ਵਾਲੇ ਨਹੀਂ ਮਿਲ ਰਹੇ। ਇਸ ਭਾਂ ਦੀਆਂ ਕਈ ਦਿੱਕਤਾਂ ਤੋਂ ਬਾਬਾ ਧਰਮ ਸਿੰਘ ਜੀ ਤੰਗ ਆ ਗਏ ਅਤੇ ਜਦ ਕੋਈ ਚਾਰਾ ਨਾ ਚੱਲਿਆ, ਪੇਸ਼ ਨਾ ਗਈ, ਤਾਂ ਆਪ ਨੇ ਸੋਚਿਆ ਕਿ ਸਾਡਾ ਇੱਥੇ ਕੀ ਹੈ ਜੋ ਇਸ ਜੰਗਲ ਵਿੱਚ ਫਸੇ ਰਹੀਏ। ਜਿਸ ਦਾ ਚਿੱਤ ਚਾਹੇ ਕੰਮ ਸੰਭਾਲ ਲਵੇ, ਅਸੀਂ ਇੱਥੋਂ ਨਿਕਲ ਚੱਲੀਏ ਅਤੇ ਕਿਸੇ ਹੋਰ ਥਾਂ ਬੈਠ ਕੇ ਆਪਣਾ ਬਾਕੀ ਜੀਵਨ ਭਜਨ ਪਾਠ ਵਿੱਚ ਲਾਈਏ। ਆਖਰ ਇੱਕ ਦਿਨ ਆਪਣੇ ਮਨ ਵਿੱਚ ਪੱਕਾ ਫੈਸਲਾ ਕਰ ਲਿਆ ਕਿ ਅੱਜ ਰਾਤ ਨੂੰ ਚੁੱਪ ਚਪਾਤੇ ਹੀ ਇੱਥੋਂ ਚੱਲ ਕੇ ਰਾਤ ਦੀ ਗੱਡੀ ਚੜ੍ਹ ਕੇ ਕਿਸੇ ਪਾਸੇ ਚੱਲ ਪੈਣਾ ਹੈ। ਦੁਪਹਿਰ ਦਾ ਸਮਾਂ ਸੀ ਅਤੇ ਆਪਣੀ ਕੁਟੀਆ ਵਿੱਚ ਬੈਠੇ ਇਹ ਗੋਂਦਾਂ ਗੁੰਦ ਹੀ ਰਹੀ ਸਨ ਕਿ ਆਪਣੇ ਸਾਹਮਣੇ ਖੜ੍ਹੇ ਬਾਬਾ ਮਿਤ ਸਿੰਘ ਜੀ ਦੇ ਦਰਸ਼ਨ ਹੋਏ ਅਤੇ ਉਹਨਾਂ ਨੇ ਬਚਨ ਕੀਤਾ, ਤੂੰ ਕਿਉਂ ਫਿਕਰ ਕਰਦਾ ਹੈ? ਜਿਸ ਦਾ ਕੰਮ ਹੈ ਉਹ ਜੀਵੇ ਚਾਹੇ ਆਪੇ ਨਿਬੇੜੇਗਾ, ਤੂੰ ਇੱਥੇ ਹੀ ਰਹਿ। ਜਦ ਬਾਬਾ ਧਰਮ ਸਿੰਘ ਜੀ ਨੇ ਉਹਨਾਂ ਦੇ ਚਰਨਾਂ ਵੱਲ ਹੱਥ ਵਧਾਏ ਤਾਂ ਅਲੋਪ ਹੋ ਗਏ। ਫਿਰ ਬਾਬਾ ਧਰਮ ਸਿੰਘ ਜੀ ਬਾਕੀ ਆਯੂ ਉੱਥੇ ਹੀ ਸੇਵਾ ਕਰਦੇ ਰਹੇ। ਕੁਝ ਹੋਰ ਨਵੇਂ ਸੇਵਾਦਾਰ ਆ ਗਏ ਅਤੇ ਕੰਮ ਸੰਭਾਲਿਆ ਗਿਆ। ਇਹ ਗੱਲ ਬਾਬਾ ਧਰਮ ਸਿੰਘ ਜੀ ਨੇ ਲੇਖਕ ਨੂੰ ਆਪਣੀ ਜ਼ਬਾਨੀ ਸੁਣਾਈ। ਇਸ ਤੋਂ ਬਿਨਾਂ ਕਈ ਹੋਰ ਪ੍ਰੇਮੀਆਂ ਤੋਂ ਵੀ ਪਤਾ ਲੱਗਾ ਕਿ ਬਾਬਾ ਜੀ ਦੇ ਸਰੀਰ ਤਿਆਗਣ ਮਗਰੋਂ ਜਦ ਕਿਸੇ ਔਕੜ ਸਮੇਂ ਉਹਨਾਂ ਨੇ ਬਾਬਾ ਜੀ ਨੂੰ ਯਾਦ ਕੀਤਾ ਤਾਂ ਪ੍ਰਤੱਖ ਸਹਾਇਤਾ ਹੋਈ। ਬਹੁਤ ਸਾਰੇ ਸੰਤ ਮਹੰਤ ਦੇਸ਼ ਭਰ ਵਿੱਚੋਂ ਬਾਬਾ ਮਿਤ ਸਿੰਘ ਜੀ ਦੇ ਦਰਸ਼ਨ ਲਈ ਅਤੇ ਬਚਨ ਸੁਣਨ ਵਾਸਤੇ ਆਉਂਦੇ ਰਹੇ। ਅਸੀਂ ਉਹਨਾਂ ਦੇ ਨਾਉ ਇੱਥੇ ਦੇਣਾ ਬੇਲੋੜਾ ਸਮਝਦੇ ਹਾਂ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੂ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕੈ ਇਹ ਗੁਨਾਓ, ਨਾਨਕ ਜਿਉ ਪਾਵ ਕਾ ਸਹਿਜ ਸੁਭਾਓ।